ਜੁਗੋ ਜੁਗ ਟਲ ਜਬਰ ਛਤਰ ਤੱਕ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਤਪ ਸਥਾਨ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਜੀ ਸਾਰੀ ਆਪਣੀਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਏ ਇੱਕ ਵਾਰੀ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲਾ ਜੇਠ ਦਾ ਮਹੀਨਾ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਸੰਗਤ ਸੰਗਤਾਂ ਸਭ ਸੰਗਤਾਂ ਦਾ ਬਤੀਤ ਹੋ ਚੁੱਕਿਆ ਹੈ ਅਤੇ ਹਾੜ੍ਹ ਦੇ ਮਹੀਨੇ ਦੀ ਪ੍ਰਾਰੰਭਤਾ ਸ਼ੁਰੂ ਹੋਈ ਹੈ। ਹਾੜ੍ਹ ਦੇ ਮਹੀਨੇ ਦੀ ਸੰਗਰਾਂਦ, ਬਾਰਾਂ ਮਹਾਂ ਜੀ ਦੇ ਪਾਠ ਸਰਵਣ ਕਰਨ ਵਾਸਤੇ ਸੰਗਤਾਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰੀ ਹੈ, ਉੱਥੇ ਮਹਾਨ ਯੁੱਗ ਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਹਨਾਂ ਦੇ ਪਾਵਨ ਪਵਿੱਤਰ ਅਸਥਾਨ ਦੀ ਹਾਜ਼ਰੀ ਭਰ ਕੇ ਵੀ ਆਪਣੇ ਜੀਵਨ ਦੇ ਸਵਾਸ, ਆਪਣੀ ਜ਼ਿੰਦਗੀ ਦੇ ਸਵਾਸਾਂ ਨੂੰ ਸਫਲ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਬਹੁਤ ਵੱਡੇ ਭਾਗ ਹੋਣ ਤਾਂ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਬਹੁਤ ਵੱਡੇ ਭਾਗ ਹੋਣ ਤਾਂ ਮਹਾਂਪੁਰਸ਼ਾਂ ਦਾ ਵਚਨ ਮੰਨਣ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ। ਬਹੁਤ ਵੱਡੇ ਪੁੰਨ ਬਣਾਉਣ ਵਾਸਤੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨਾਂ ਦੀਆਂ ਹਾਜ਼ਰੀਆਂ ਭਰਨੀਆਂ, ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਸੇਵਾ ਕਰਕੇ ਆਪਣੇ ਜੀਵਨ ਦੇ ਮਿਲੇ ਹੋਏ ਸਵਾਸ, ਸੇਵਾ ਕਰਕੇ ਹੱਥਾਂ ਪੈਰਾਂ ਨੂੰ ਸਫਲਾ ਕਰਨਾ, ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ, ਜੀਭ ਨਾਲ ਗੁਰੂ ਦਾ ਜਸ ਕਰਨਾ, ਇਹ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਬਖਸ਼ਿਸ਼ਾਂ ਮਿਲਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਡੇ ਹਿੰਦੁਸਤਾਨ ਦੀ ਧਰਤੀ 'ਤੇ ਉਚਾਰੀ ਗਈ ਹੈ, ਬਹੁਤ ਸਾਰੀ ਬਾਣੀ ਬਾਹਰਲੀਆਂ ਸਟੇਟਾਂ 'ਤੇ ਉਚਾਰੀ ਗਈ ਹੈ, ਪਰ ਜਿਹੜੀ ਬਾਰਾਂ ਮਹਾਂ ਦੀ ਬਾਣੀ ਹੈ ਪੰਜਾਬ ਦੀ ਧਰਤੀ 'ਤੇ ਉਚਾਰੀ ਗਈ ਹੈ। ਹਿੰਦੁਸਤਾਨ ਦੇ ਵਿੱਚੋਂ ਪੰਜਾਬ ਦੀ ਧਰਤੀ ਦੇ ਮੌਸਮ ਨੂੰ ਮੁੱਖ ਰੱਖ ਕੇ ਜੋ ਮੌਸਮ ਸਾਡੇ ਪੰਜਾਬ ਵਿੱਚ ਵਰਤਦਾ ਹੈ ਉਸ ਮੌਸਮ ਦੇ ਅਨੁਸਾਰ ਬਾਰਾਂ ਮਾਹਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰੀ ਹੈ। ਕਿਉਂਕਿ ਜੇਠ ਦਾ ਮਹੀਨਾ ਪੰਜਾਬ ਦੀ ਧਰਤੀ 'ਤੇ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਅਤੇ ਹਿੰਦੁਸਤਾਨ ਵਿੱਚ ਕੁਛ ਇਲਾਕੇ ਐਸੇ ਵੀ ਨੇ ਜਿੱਥੇ ਇਹ ਸਮਾਂ ਇਹ ਮਹੀਨਾ ਠੰਡ ਵਰਤਦੀ ਹੈ। ਬਾਹਰਲਿਆਂ ਮੁਲਕਾਂ ਵਿੱਚ ਕੁਛ ਐਸੇ ਮੁਲਕ ਨੇ, ਨਿਊਜ਼ੀਲੈਂਡ, ਆਸਟ੍ਰੇਲੀਆ ਵਗੈਰਾ ਮੁਲਕ ਨੇ, ਉਹਨਾਂ ਮੁਲਕਾਂ ਵਿੱਚ ਇਹ ਮਹੀਨੇ ਵਿੱਚ ਬਰਫ਼ ਪੈਂਦੀ ਹੈ, ਬਹੁਤ ਠੰਡੇ ਮਹੀਨੇ ਇਸ ਮਹੀਨੇ ਵਿੱਚ ਜਲਵਾਯੂ ਜਿਹੜਾ ਉੱਥੇ ਦਾ ਹੈ ਬਹੁਤ ਠੰਡਾ ਹੁੰਦਾ। ਇਸ ਕਰਕੇ ਪੰਜਾਬ ਦੀ ਧਰਤੀ ਦਾ ਜਲਵਾਯੂ ਨੂੰ ਮੁੱਖ ਰੱਖ ਕੇ, ਪੌਣ ਪਾਣੀ ਨੂੰ ਮੁੱਖ ਰੱਖ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਰਾਂ ਮਾਹਾਂ ਦੀ ਜਿੰਨੀ ਵੀ ਬਾਣੀ ਉਚਾਰਨ ਕੀਤੀ ਹੈ ਪੰਜਾਬ ਦੇ ਪੌਣ ਪਾਣੀ ਨੂੰ ਮੁੱਖ ਰੱਖ ਕੇ ਕੀਤੀ ਹੈ। ਭਾਵੇਂ ਬਾਰਾਂ ਮਾਹਾਂ ਦੀ ਬਾਣੀ ਆਸਟ੍ਰੇਲੀਆ ਵਰਗੇ ਜਾਂ ਅਮਰੀਕਾ ਵਰਗੇ ਮੁਲਕਾਂ ਵਿੱਚ, ਨਿਊਜ਼ੀਲੈਂਡ ਵਰਗੇ ਮੁਲਕਾਂ ਵਿੱਚ ਪੜ੍ਹੀ ਜਾਂਦੀ ਆ, ਪਰ ਇਹ ਬਾਣੀ ਉਹਨਾਂ ਮਹੀਨਿਆਂ 'ਤੇ ਢੁੱਕਦੀ ਨਹੀਂ ਹੈ। ਕਿਉਂਕਿ ਜੇਠ ਮਹੀਨਾ ਤਪਦਾ ਹੈ ਉਹਨਾਂ ਮੁਲਕਾਂ ਦੇ ਵਿੱਚ ਜੇਠ ਮਹੀਨਾ ਤਪਦਾ ਨਹੀਂ ਹੈ, ਨਾ ਹਾੜ੍ਹ ਮਹੀਨਾ ਤਪਦਾ ਹੈ। ਸੋ ਇਸ ਕਰਕੇ ਇਹ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਪੰਜਾਬ ਦੇ ਪੌਣ ਪਾਣੀ ਨੂੰ ਮੁੱਖ ਰੱਖ ਕੇ ਉਚਾਰਨ ਕੀਤੀ ਹੈ। ਸਰੀਰ ਦਾ ਧਰਮ ਹੈ, ਪੰਜ ਤੱਤਾਂ ਦਾ ਸਰੀਰ ਹੈ, ਉਹਨਾਂ ਪੰਜਾਂ ਤੱਤਾਂ ਦਾ ਸਰੀਰ ਹੋਣ ਕਾਰਨ ਮਨੁੱਖ ਦੇ ਸਰੀਰ ਨੂੰ ਗਰਮੀ ਵੀ ਲੱਗਦੀ ਹੈ, ਮਨੁੱਖ ਦੇ ਸਰੀਰ ਨੂੰ ਸਰਦੀ ਵੀ ਲੱਗਦੀ ਹੈ, ਅਤੇ ਜਿਸ ਤਰ੍ਹਾਂ ਦਾ ਵੀ ਮੌਸਮ ਸੂਰਜ ਕਰਕੇ ਕਹਿ ਲਓ ਜਾਂ ਜਲਵਾਯੂ ਜਾਂ ਕੁਦਰਤ ਦੀ ਆਪਣੀ ਬਣਤਰ ਮੁਤਾਬਕ ਜਲਵਾਯੂ ਕਹਿ ਲਓ ਉਸ ਤਰ੍ਹਾਂ ਦਾ ਮੌਸਮ ਸਰੀਰ ਨੂੰ ਮਨੁੱਖ ਨੂੰ ਵਿਆਪਦਾ ਹੈ। ਠੰਡ ਦੇ ਮੌਸਮ ਵਿੱਚ ਮਨੁੱਖ ਸਰੀਰ 'ਤੇ ਜ਼ਿਆਦਾ ਕੱਪੜੇ ਪਹਿਨਦਾ ਹੈ ਅਤੇ ਜਦੋਂ ਗਰਮੀ ਆ ਜਾਂਦੀ ਹੈ ਮਨੁੱਖ ਆਪਣੇ ਸਰੀਰ ਤੋਂ ਕੱਪੜੇ ਉਤਾਰ ਦਿੰਦਾ, ਘੱਟ ਕੱਪੜੇ ਕਰ ਦਿੰਦਾ ਹੈ, ਜਾਂ ਏਸੀ ਜਾਂ ਹੋਰ ਪੱਖੇ ਬਹੁਤ ਸਾਰੇ ਸਾਧਨ ਮਨੁੱਖ ਨੇ ਗਰਮੀ ਤੋਂ ਬਚਣ ਵਾਸਤੇ ਬਣਾਏ ਨੇ ਅਤੇ ਠੰਡ ਤੋਂ ਬਚਣ ਵਾਸਤੇ ਵੀ ਬੜੇ ਢੰਗ ਤਰੀਕੇ ਮਨੁੱਖ ਨੇ, ਸਾਇੰਸ ਨੇ ਤਰੱਕੀ ਕੀਤੀ ਹੈ। ਗਰਮ ਮਹੀਨਿਆਂ ਦੇ ਵਿੱਚ ਵੀ ਮਨੁੱਖ ਨੂੰ ਕਈ ਕਮਰਿਆਂ ਵਿੱਚ ਠੰਡ ਲੱਗਣ ਲੱਗ ਜਾਂਦੀ ਹੈ, ਪਰ ਜੇ ਸਹੀ ਇਹ ਤਾਂ ਬਣਾਈਆਂ ਹੋਈਆਂ ਚੀਜ਼ਾਂ ਨੇ, ਜਿਹੜੀ ਸਹੀ ਢੰਗ ਤਰੀਕੇ ਦੇ ਨਾਲ ਕੁਦਰਤ ਦਾ ਖੇਲ ਹੈ, ਕੁਦਰਤ ਦੀ ਜਿਹੜਾ ਬਣਾਈ ਹੋਈ ਬਣਤਰ ਹੈ ਉਹਦੇ ਅਨੁਸਾਰ ਇਹ ਦੋ ਮਹੀਨੇ ਬਹੁਤ ਗਰਮ ਹੁੰਦੇ ਨੇ। ਮਨੁੱਖ ਦੇ ਸਰੀਰ ਨੂੰ ਗਰਮੀ ਵਿਆਪਦੀ ਹੈ, ਕੋਈ ਮਨੁੱਖ ਦਰੱਖਤਾਂ ਥੱਲੇ ਬੈਠ ਕੇ ਕੱਟ ਜਾਂਦੇ ਨੇ, ਕੋਈ ਮਨੁੱਖ ਠੰਡੀਆਂ ਏਸੀ ਵਰਗੇ ਕਮਰਿਆਂ ਵਿੱਚ ਬੈਠ ਕੇ ਆਪਣੇ ਮਹੀਨੇ ਕੱਟ ਜਾਂਦੇ ਨੇ। ਇਹਨਾਂ ਗੱਲਾਂ ਤੋਂ ਬਚਣ ਵਾਸਤੇ, ਠੰਡ ਗਰਮੀ ਤੋਂ ਬਚਣ ਵਾਸਤੇ ਬਹੁਤ ਸਾਰੇ ਸਰੀਰ ਐਸੇ ਨੇ ਜਿਨ੍ਹਾਂ ਨੂੰ ਨਾ ਤਾਂ ਬਹੁਤੀ ਠੰਡ ਲੱਗਦੀ ਹੈ ਅਤੇ ਨਾ ਬਹੁਤੀ ਗਰਮੀ ਲੱਗਦੀ। ਤੁਸੀਂ ਬਹੁਤ ਸਾਰੇ ਸਾਧੂ ਅਦਾਸੀ ਮਹਾਤਮਾ ਜਾਂ ਹੋਰ ਮਤਾਂ ਦੇ ਮਹਾਤਮਾ ਦੇਖਦੇ ਹੋਵੋਗੇ ਸਿਆਲ ਨੂੰ, ਜਿਨ੍ਹਾਂ ਦੇ ਸਰੀਰਾਂ 'ਤੇ ਕੱਪੜੇ ਨਹੀਂ ਪਾਏ ਹੁੰਦੇ, ਉਹਨਾਂ ਨੇ ਕੋਈ ਯੋਗ ਦੀਆਂ ਵਿਧੀਆਂ ਸਿੱਖੀਆਂ ਹੁੰਦੀਆਂ ਨੇ। ਉਹ ਯੋਗ ਦੀਆਂ ਵਿਧੀਆਂ ਸਿੱਖਣ ਹੋਣ ਕਾਰਨ ਉਹਨਾਂ ਦੇ ਸਰੀਰ ਵਿੱਚ ਗਰਮੀ ਸਰਦੀ ਜਿਸ ਤਰ੍ਹਾਂ ਦੋ ਨਦੀਆਂ ਚੱਲਦੀਆਂ ਨੇ ਹਰੇਕ ਮਨੁੱਖ ਦੇ ਸਰੀਰ ਦੇ ਅੰਦਰ, ਉਹ ਜਿਹੜੇ ਮਨੁੱਖ ਇਹਨਾਂ ਗੱਲਾਂ ਨੂੰ ਜਾਣਦੇ ਨੇ ਉਹ ਦੋ ਨਦੀਆਂ ਦੇ ਵਿੱਚੋਂ ਗਰਮੀਆਂ ਦੇ ਵਿੱਚ ਠੰਡੀ ਨਦੀ ਚਲਾ ਲੈਂਦੇ ਆ ਅਤੇ ਸਰਦੀਆਂ ਵਿੱਚ ਗਰਮ ਨਦੀ ਨੂੰ ਚਲਾ ਲੈਂਦੇ। ਬਹੁਤ ਸਾਰੇ ਸਾਧੂ ਬਾਹਰ ਗੁਫਾ ਵਿੱਚ ਜਾਂ ਜੰਗਲਾਂ ਵਿੱਚ ਬੈਠੇ ਤਪੱਸਿਆ ਕਰਦੇ ਆ, ਜਾਂ ਬਹੁਤ ਸਾਰੇ ਸਾਧੂ ਬੈਠ ਕੇ ਬਾਹਰ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਬੈਠ ਕੇ ਤਪੱਸਿਆ ਕਰਦੇ। ਇਹ ਸਰੀਰ ਦਾ ਧਰਮ ਹੈ, ਇਹ ਸਰੀਰ ਦੇ ਧਰਮ ਨੂੰ ਮਹਾਂਪੁਰਸ਼ਾਂ ਨੇ ਬੜਾ ਆਪਣੇ ਆਪਣੇ ਢੰਗ ਤਰੀਕਿਆਂ ਦੇ ਨਾਲ ਇਹ ਸਰੀਰ ਨੂੰ ਸਹੀ ਤਰੀਕਿਆਂ ਦੇ ਨਾਲ ਰੱਖਣ ਦੇ ਨਾਲ ਇਹ ਸਰੀਰ ਬੁੱਢਾ ਨਾ ਹੋਵੇ, ਇਹਦੇ ਬੜੇ ਢੰਗ ਤਰੀਕੇ ਅਪਣਾਏ ਨੇ ਸਾਇੰਸਦਾਨਾਂ ਨੇ ਕੀਤੇ ਨੇ ਕਿ ਮਨੁੱਖ ਬੁੱਢਾ ਨਾ ਹੋ ਸਕੇ। ਬਹੁਤ ਸਾਰੇ ਸਾਇੰਸਦਾਨਾਂ ਨੇ ਤਰੀਕੇ ਬਣਾਏ ਨੇ ਕਿ ਮਨੁੱਖ ਬਿਮਾਰ ਨਾ ਹੋ ਸਕੇ। ਸਾਇੰਸਦਾਨਾਂ ਨੇ ਬਹੁਤ ਤਰੀਕੇ ਅਪਣਾਏ ਨੇ, ਪਰ ਸਾਡੀ ਗੁਰਬਾਣੀ ਦਾ ਜਿਹੜਾ ਢੰਗ ਤਰੀਕਾ ਹੈ ਸਾਰੇ ਸਾਇੰਸਦਾਨਾਂ ਨਾਲੋਂ ਵੱਖਰਾ ਤਰੀਕਾ ਹੈ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਤਕਰੀਬਨ 2000 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਇੱਕ ਰਾਜਾ ਸੁਧੋਧਨ ਰਾਜ ਕਰਦਾ ਸੀ, ਉਹ ਰਾਜਾ ਸੁਧੋਧਨ ਦੇ ਘਰ ਇੱਕ ਲੜਕਾ ਪੈਦਾ ਹੋਇਆ ਜਿਹਦਾ ਨਾਮ ਸਿਧਾਰਥ ਰੱਖਿਆ ਗਿਆ। ਉਹ ਸਿਧਾਰਥ ਜਦੋਂ ਪੈਦਾ ਹੋਇਆ, ਅੱਜ ਤੋਂ ਕੁਝ ਸਮਾਂ ਤਕਰੀਬਨ 25-30-50 ਸਾਲ ਪਹਿਲਾਂ, ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੀਆਂ ਜਨਮ ਕੁੰਡਲੀਆਂ ਬਣਾ ਲੈਂਦੇ ਹੁੰਦੇ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਵੀ ਜਨਮ ਕੁੰਡਲੀ ਬ੍ਰਾਹਮਣ ਹਰਦਿਆਲ ਵੱਲੋਂ ਬਣਾਈ ਗਈ ਸੀ। ਅੱਜ ਵੀ ਬਹੁਤ ਸਾਰੇ ਵਿਦਿਆ ਜੋਤਿਸ਼ ਵਿਦਿਆ 'ਤੇ ਵਿਸ਼ਵਾਸ ਰੱਖਣ ਵਾਲੇ ਪੁਰਖ ਉਹ ਆਪਣੀਆਂ ਜਨਮ ਕੁੰਡਲੀਆਂ ਬਣਾ ਲੈਂਦੇ ਆ ਅਤੇ ਜਨਮ ਕੁੰਡਲੀ ਦੇ ਮੁਤਾਬਕ ਜੋਤਿਸ਼ ਵਿਦਿਆ ਗਣਿਤ ਦੇ ਅਨੁਸਾਰ ਉਹਦੇ ਜੀਵਨ ਦਾ ਹਾਲ ਜੋਤਿਸ਼ੀ ਇਕੱਲੇ ਇਕੱਲੇ ਮਹੀਨੇ ਦਾ ਇਕੱਲੇ ਇਕੱਲੇ ਦਿਨ ਦਾ ਹਿਸਾਬ ਕਿਤਾਬ ਦੱਸ ਦਿੰਦੇ। ਉਹਦੇ ਜਨਮ ਕੁੰਡਲੀ ਜਦ ਉਸ ਬੱਚੇ ਦੀ ਦੇਖੀ ਗਈ, ਉਹਦੇ ਵਿੱਚ ਜਨਮ ਕੁੰਡਲੀ ਦੱਸਣ ਵਾਲਿਆਂ ਨੇ ਵਿਦਿਆ ਜੋਤਿਸ਼ ਵਿਦਿਆ ਦੇ ਜਾਣੂ ਜਿਹੜੇ ਲੋਕ ਸਨ ਉਹਨਾਂ ਨੇ ਵਿਦਿਆ ਇਹ ਵਿਦਿਆ ਦੇ ਰਾਹੀਂ ਦੱਸਿਆ ਕਿ ਲੜਕਾ ਜਿਹੜਾ ਹੈ ਇਹਨੂੰ 12 ਸਾਲ ਬਾਹਰ ਦੁਨੀਆਂ ਦੀ ਹਵਾ ਨਹੀਂ ਲੱਗਣੀ ਚਾਹੀਦੀ, ਅਗਰ ਇਹ ਬਾਹਰ ਦੁਨੀਆਂ ਦੇ ਵਿੱਚ ਹਵਾ ਇਹਨੂੰ ਲੱਗ ਗਈ ਤਾਂ ਇਹ ਬੱਚਾ ਬਰਾਗੀ ਹੋ ਕੇ ਆਪਣੇ ਸੰਸਾਰ ਨੂੰ, ਸੰਸਾਰ ਤਾਂ ਇੱਕ ਪਾਸੇ ਆਪਣੇ ਪਰਿਵਾਰਕ ਬੰਦਿਆਂ ਨਾਲੋਂ ਵੀ ਮੋਹ ਤੋੜ ਸਕਦਾ ਹੈ। ਉਸ ਰਾਜੇ ਨੇ ਸਾਊਸ ਜੋਤਿਸ਼ ਵਿਦਿਆ ਵਾਲਿਆਂ ਦਾ ਇਸ ਗੱਲ 'ਤੇ ਯਕੀਨ ਕਰਕੇ ਉਸ ਬੱਚੇ ਨੂੰ ਇੱਕ ਭੋਰੇ ਵਿੱਚ ਪਾ ਦਿੱਤਾ। ਜਦੋਂ 12 ਸਾਲ ਤੋਂ ਪਹਿਲਾਂ ਹੀ ਉਹ ਬੱਚਾ ਥੋੜ੍ਹਾ ਸਮਾਂ ਵੱਡਾ ਹੋਇਆ, ਥੋੜ੍ਹੇ ਸਾਲ ਉਮਰ ਉਹਦੀ ਬਤੀਤ ਹੋਈ, ਉਹਦੇ ਜਿਹੜੇ ਖਿਲਾਉਣ ਵਾਲੇ ਉਹਦੇ ਸੇਵਾਦਾਰ ਸਨ, ਉਹਨੇ ਆਪਣੇ ਸੇਵਾਦਾਰਾਂ ਨੂੰ, ਸੇਵਾ ਕਰਨ ਵਾਲੇ ਨੌਕਰਾਂ ਨੂੰ ਕਿਹਾ ਵੀ ਮੈਨੂੰ ਬਾਹਰਲੀ ਹਵਾ ਦਿਖਾ ਲਓ, ਬਾਹਰਲਾ ਜਲ ਬਾਜੂ ਦਿਖਾ ਲਓ, ਜਦੋਂ ਦਾ ਮੈਂ ਜਨਮ ਲਿਆ ਮੈਂ ਅੰਦਰ ਭੋਰੇ ਵਿੱਚ ਹੀ ਲੰਮਾ ਪਿਆ, ਮੈਂ ਬਾਹਰਲਾ ਜਲ ਬਾਜੂ ਦੇਖਿਆ ਨਹੀਂ, ਨਾ ਮੈਂ ਸੂਰਜ ਦੇ ਦਰਸ਼ਨ ਹੀ ਕੀਤੇ। ਉਹਦਾ ਕਿਹਾ ਮੰਨ ਕੇ ਨੌਕਰਾਂ ਚਾਕਰਾਂ ਨੇ ਬਾਲਕ ਨੂੰ ਬਾਹਰ ਕੱਢਿਆ। ਜਦੋਂ ਬਾਲਕ ਬਾਹਰ ਨਿਕਲਿਆ ਤਾਂ ਉਹਨੇ ਦੇਖਿਆ ਕਿ ਇੱਕ ਬੁੱਢਾ, ਇਹਦਾ ਸਰੀਰ ਬਿਰਧ ਹੋਇਆ, ਉਹ ਡੰਡਾ ਲੈ ਕੇ ਤੁਰਿਆ ਜਾ ਰਿਹਾ। ਉਹ ਮਲੜ ਕੇ ਸਿਧਾਰਥ ਨੇ ਆਪਣੀ ਬੱਗੀ ਰੋਕੀ, ਉਸ ਬਜ਼ੁਰਗ ਨੂੰ ਪੁੱਛਿਆ ਬਾਬਾ ਤੈਨੂੰ ਕੀ ਹੋਇਆ, ਤੇਰੇ ਸਰੀਰ ਨੂੰ ਕੀ ਹੋਇਆ? ਬਾਕੀ ਦੁਨੀਆਂ ਦੇ ਸਰੀਰ ਬੜੇ ਚੰਗੇ ਭਲੇ ਆ, ਤੇਰੇ ਸਰੀਰ ਨੂੰ ਕੀ ਗੱਲ ਹੋ ਗਈ, ਤੇਰਾ ਸਰੀਰ ਦੋਹਰਾ ਹੋ ਗਿਆ। ਉਹ ਬਜ਼ੁਰਗ ਕਹਿਣ ਲੱਗਿਆ ਕਾਕਾ ਇਸ ਅਖੀਰ ਦੇ ਵਿੱਚ ਇਹ ਅਵਸਥਾ ਸਾਰਿਆਂ 'ਤੇ ਆ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬੇ ਫਰੀਦ ਸਾਹਿਬ ਵਰਗਿਆਂ ਨੇ ਮਹਾਂਪੁਰਸ਼ਾਂ ਨੇ ਗੱਲ ਲਿਖੀ ਹੈ, ਬੁੱਢਾ ਹੋਇਆ ਸੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰ੍ਹਿਆਂ ਜੀਵਣਾ ਪੀ ਤਨ ਹੋ ਸਿੱਖੀ। 9ਵੇਂ ਪਾਤਸ਼ਾਹ ਜੀ ਨੇ ਵੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਵੀ ਅਖੀਰ ਨੂੰ ਮਨੁੱਖ ਦਾ ਸਰੀਰ ਰਹਿੰਦਾ ਰਹਿੰਦਾ ਰਹਿ ਜਾਂਦਾ, ਸਿਰ ਕਾਂਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕੇ ਬਿਧ ਪਈ ਤਉ ਨ ਹਰ ਰਸਲੀਨ। ਰਾਜੇ ਮਹਾਰਾਜੇ ਉਹਨਾਂ ਦੇ ਸਰੀਰਾਂ ਨੂੰ ਖਾਣ ਪੀਣ ਦੀ ਘਾਟ ਨਹੀਂ ਆਉਂਦੀ, ਪਰ ਉਹ ਹੌਲੀ ਹੌਲੀ ਸਰੀਰ ਦੀ ਆਪਣੇ ਕਿਰਿਆ ਮੁਤਾਬਕ ਸਰੀਰ ਹੌਲੀ ਹੌਲੀ ਰਹਿੰਦਾ ਚੱਲਿਆ ਜਾਂਦਾ। ਉਸ ਬਜ਼ੁਰਗ ਨੇ ਫਿਰ ਲੜਕੇ ਨੂੰ ਸਿਧਾਰਥ ਨੂੰ ਕਹਿਣ ਲੱਗਿਆ ਕਾਕਾ ਤੇਰਾ ਸਰੀਰ ਵੀ ਕਿਸ ਤਰ੍ਹਾਂ ਕਿਸੇ ਦਿਨ ਇਸ ਤਰ੍ਹਾਂ ਦਾ ਹੀ ਹੋ ਜਾਊਗਾ। ਉਹ ਬਾਲਕ ਅਰਦਾਸ ਰਹਿਣ ਲੱਗ ਗਿਆ ਕਿ ਜਦੋਂ ਬਣਾ ਮਨੁੱਖ ਨੂੰ ਸਰੀਰ ਮਿਲਿਆ ਇਹ ਸਰੀਰ ਬੁੱਢਾ ਨਹੀਂ ਹੋਣਾ ਚਾਹੀਦਾ। ਉਦੋਂ ਬਾਅਦ ਉਹ ਜਦ ਬਾਲਕ ਲਿਆ ਕੇ ਮੁੜ ਕੇ ਭੋਰੇ ਵਿੱਚ ਪਾਇਆ ਤਾਂ ਬਾਲਕ ਅਰਦਾਸ ਰਹਿਣਾ ਸ਼ੁਰੂ ਹੋ ਗਿਆ ਤੇ ਰੋਟੀ ਪਾਣੀ ਖਾਣਾ ਘੱਟ ਸ਼ੁਰੂ ਕਰ ਦਿੱਤਾ ਤੇ ਉਹਦੇ ਮਨ ਅੰਦਰ ਅਰਦਾਸੀ ਕਰ ਗਈ ਕਿ ਜਦੋਂ ਮਨੁੱਖ ਜਨਮ ਲੈਂਦਾ ਨੌਜਵਾਨ ਬੱਚਾ ਹੁੰਦਾ ਬੜੀ ਵਧੀਆ ਸਿਹਤ ਹੁੰਦੀ ਆ, ਹੌਲੀ ਹੌਲੀ ਉਹਦਾ ਸਰੀਰ ਕਿਰਨਾ ਸ਼ੁਰੂ ਹੋ ਜਾਂਦਾ, ਇਹ ਸਰੀਰ ਕਿਰਨਾ ਨਹੀਂ ਚਾਹੀਦਾ। ਉਹਦੇ ਤੋਂ ਬਾਅਦ ਇੱਕ ਦਿਨ ਫਿਰ ਉਹ ਲੜਕੇ ਨੇ ਆਪਣੇ ਨੌਕਰਾਂ ਨੂੰ ਕਿਹਾ ਭਾਈ ਮੈਨੂੰ ਇੱਕ ਵਾਰ ਫਿਰ ਬਾਹਰਲਾ ਇਲਾਕਾ ਦਿਖਾਲੋ, ਮੈਂ ਬਾਹਰਲੇ ਜਲ ਬਾਜੂ ਦੇਖਣਾ ਚਾਹੁੰਦਾ, ਮੈਂ ਸੂਰਜ ਇੱਥੇ ਚਮਕਦਾ ਹੈ ਧੁੱਪ ਦੇਖਣੀ ਚਾਹੁੰਦਾ ਜਾਂ ਬਾਹਰਲੀ ਹਵਾ ਮੈਂ ਦੇਖਣੀ ਚਾਹੁੰਦਾ। ਉਹਨਾਂ ਨੇ ਬੱਗੀ ਫਿਰ ਬਾਹਰ ਕੱਢੀ ਤੇ ਜਦ ਦੇਖਿਆ ਬੱਗੀ ਲੈ ਕੇ ਜਾਂਦੇ ਤੇ ਇੱਕ ਬੰਦੇ ਨੂੰ 4 ਬੰਦਿਆਂ ਨੇ ਮੋਢਿਆਂ ਤੇ ਚੱਕਿਆ ਹੋਇਆ, ਉੱਤੇ ਚਿੱਟਾ ਕੱਪੜਾ ਦਿੱਤਾ ਹੋਇਆ। ਉਹਨੇ ਕਿਹਾ ਰੋਕੋ ਭਾਈ ਇੱਕ ਮਿੰਟ, ਕਿੱਥੇ ਨੂੰ ਲੈ ਕੇ ਚੱਲੇ ਆ, ਕੌਣ ਹੈ ਇਹ? ਉਹ ਕਹਿੰਦੇ ਵੀ ਇਹ ਬੰਦਾ ਮਰ ਚੁੱਕਿਆ, ਸੰਸਾਰ ਵਿੱਚੋਂ ਚੱਲਿਆ ਗਿਆ। ਇਸ ਤਰ੍ਹਾਂ ਸਾਰੇ ਸੰਸਾਰ ਦੇ ਲੋਕੀ ਇਸੇ ਹੀ ਰਸਤੇ ਚਲੇ ਜਾਂਦੇ ਆ। ਉਹ ਕਹਿੰਦਾ ਮੈਂ ਵੀ ਇਸ ਤਰ੍ਹਾਂ ਮਰ ਜੂੰਗਾ। ਕਹਿੰਦੇ ਤੂੰ ਵੀ ਇਸ ਤਰ੍ਹਾਂ ਹੀ ਮਰ ਜਾਣਾ, ਜਿਹੜਾ ਜੰਮਿਆ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਅੱਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਜਾਲ। ਕਹਿੰਦੇ ਸਾਰਾ ਸੰਸਾਰ ਇਸੇ ਰਸਤੇ ਜਾਊਗਾ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਬੁੱਢਾ ਨਹੀਂ ਹੋਣਾ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਮਰਨਾ ਨਹੀਂ ਹੈ। ਇਹ ਅਵਸਥਾ ਸਾਰਿਆਂ 'ਤੇ ਆਉਣੀ ਆ, 3 ਅਵਸਥਾ ਬਾਲ ਜਵਾਨੀ ਬਿਰਧ ਫੁਨ 3 ਅਵਸਥਾ ਜਾਨ। ਤੇ ਭਗਤ ਭੀਖਣ ਜੀ ਨੇ ਵੀ ਆਪਣੀ ਬਾਣੀ ਵਿੱਚ ਬਚਨ ਲਿਖਿਆ ਨੈਨੋ ਨੀਰ ਬਹੇ ਤਨ ਖੀਨਾ, ਪਏ ਕੇਸ ਦੁੱਧ ਬਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ। ਅਵਸਥਾ ਬਿਰਧ ਅਵਸਥਾ ਆ ਜਾਂਦੀ ਹੈ, ਸਰੀਰ ਰਹਿ ਜਾਂਦੇ ਹੈ। ਇਹਨੂੰ ਰੱਖਣ ਵਾਸਤੇ, ਸਰੀਰ ਨੂੰ ਰੱਖਣ ਵਾਸਤੇ ਜਾਂ ਆਪਣੀ ਮਰਜ਼ੀ ਨਾਲ ਮਰਨ ਵਾਸਤੇ ਮਹਾਂਪੁਰਸ਼ਾਂ ਨੇ ਫਿਰ ਖੋਜ ਕੀਤੀ। ਫਿਰ ਉਹ ਜਿਹੜਾ ਲੜਕਾ ਸਿਧਾਰਥ ਸੀ ਉਹ ਆ ਕੇ ਅਰਦਾਸ ਰਹਿਣਾ ਸ਼ੁਰੂ ਹੋ ਗਿਆ। ਉਹਨੇ ਕਿਹਾ ਜਿਹੜਾ ਬੱਚਾ ਜਨਮਦਾ ਜੀਵ ਜਨਮਦਾ ਮਰਨਾ ਨਹੀਂ ਚਾਹੀਦਾ। ਉਹ ਜਦੋਂ ਮੁੜ ਕੇ ਭੋਰੇ ਵਿੱਚ ਵੜ ਗਿਆ ਬੱਚਾ ਇੰਨਾ ਅਰਦਾਸ ਹੋ ਗਿਆ ਕਿ ਉਹਨੇ ਖਾਣਾ ਪੀਣਾ ਬੰਦ ਕਰ ਦਿੱਤਾ। ਇੱਕ ਦਿਨ ਰਾਤ ਨੂੰ ਬਿਨਾਂ ਦੱਸੇ ਆਪਣੇ ਕਮਰੇ ਵਿੱਚੋਂ ਭੋਰੇ ਵਿੱਚੋਂ ਨਿਕਲ ਗਿਆ, ਜੰਗਲ ਵਿੱਚ ਚਲਿਆ ਗਿਆ ਤੇ ਉਹਨੇ ਫਿਰ ਐਸਾ ਪਰਮੇਸ਼ਰ ਨਾਲ ਸੁਰਤ ਜੋੜੀ ਕਿ ਉਹਦਾ ਫਿਰ ਉਹਨੂੰ ਫਿਰ ਇਸ ਗੱਲ ਦਾ ਗਿਆਨ ਹੋ ਗਿਆ ਕਿ ਮਨੁੱਖ ਆਪਣੀ ਮਰਜ਼ੀ ਨਾਲ ਮਰ ਸਕਦਾ, ਮਰਜ਼ੀ ਨਾਲ ਜੀ ਸਕਦਾ। ਆਵੇ ਨਾ ਜਾਵੇ ਨਾ ਕਬਹੂ ਮਰ ਤੇ ਮਾ ਪਾਰ ਬ੍ਰਹਮ ਸੰਕਾਰੀ ਰਹੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰਹੇ। ਇਹ ਵਿਰਲੇ ਵਿਰਲੇ ਪੁਰਖ ਹੈ ਜਿਹੜੇ ਆਪਣੀ ਮਰਜ਼ੀ ਨਾਲ ਆ ਗਏ ਮਰਜ਼ੀ ਨਾਲ ਚਲੇ ਗਏ, ਬਾਕੀ ਸਾਰਾ ਸੰਸਾਰ ਆਪਣੀ ਮਰਜ਼ੀ ਨਾਲ, ਨਾ ਤੁਸੀਂ ਅਸੀਂ ਮਰਜ਼ੀ ਨਾਲ ਆਏ ਹਾਂ ਨਾ ਤੁਸੀਂ ਅਸੀਂ ਮਰਜ਼ੀ ਨਾਲ ਜਾਣਾ। ਉਹ ਮਰਜ਼ੀ ਨਾਲ ਫੜ ਕੇ ਲੈ ਜਾਂਦੇ ਆ, ਮਰਜ਼ੀ ਨਾਲ ਛੱਡ ਜਾਂਦੇ। ਫਿਰ ਉਹਦਾ ਨਾਮ, ਲੜਕਾ ਸਿਧਾਰਥ ਸੀ, ਉਹਦਾ ਨਾਮ ਮਹਾਤਮਾ ਬੁੱਧ ਬਣਿਆ। ਉਹਨੇ ਫਿਰ ਆਪਣੇ ਚੇਲਿਆਂ ਨੂੰ ਗਿਆਨ ਦਿੱਤਾ ਵੀ ਜੇ ਕਿਸੇ ਨੇ ਮਰਨੇ ਤੋਂ ਬਚਣਾ ਹੈ, ਜਿਹੜਾ ਚਾਹੁੰਦਾ ਮੈਂ ਆਪਣੀ ਮਰਜ਼ੀ ਨਾਲ ਮਰਾਂ, 200 ਸਾਲ, 400 ਸਾਲ, 500 ਸਾਲ, ਜਿੰਨੇ ਸਾਲ ਮੈਂ ਮਰਜ਼ੀ ਜੀ ਲਵਾਂ। ਫਿਰ ਉਹਨਾਂ ਮਹਾਂਪੁਰਖਾਂ ਨੇ ਢੰਗ ਤਰੀਕੇ ਅਪਣਾਏ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਬਾਅਦ ਦਾ ਗ੍ਰੰਥ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਹੜੇ ਪ੍ਰਵਾਨ ਗ੍ਰੰਥ ਨੇ ਦਰਗਾਹ ਵਿੱਚੋਂ, ਉਹਨਾਂ ਦੇ ਵਿੱਚ ਜਿੰਨੇ ਮਹਾਤਮਾ ਦੀ ਬਾਣੀ ਹੈ ਉਹਨਾਂ ਨੇ ਫਿਰ ਇਸ ਗੱਲ 'ਤੇ ਜ਼ੋਰ ਦਿੱਤਾ ਵੀ ਜੇ ਮਨੁੱਖ ਨੇ ਸਰਦੀ ਗਰਮੀ ਤੋਂ ਬਚਣਾ ਹੈ, ਮਨੁੱਖ ਨੂੰ ਸਰਦੀ ਗਰਮੀ ਤੰਗ ਕਰਦੀ ਆ ਹੁਣ, ਭਾਵੇਂ ਮਨੁੱਖ ਨੇ ਸਾਇੰਸ ਤਰੱਕੀ ਕਰ ਗਈ ਹੈ, ਜੇ ਬਿਜਲੀ ਚਲੀ ਜਾਵੇ ਤਾਂ ਅੱਧੀ ਦੁਨੀਆ ਉਹਦੇ ਸਰੀਰ ਛੱਡ ਜੂਗੀ। ਦੁਨੀਆ ਇੱਥੇ ਤੱਕ ਬਿਜਲੀ ਨਾਲ ਲੱਗ ਗਈ ਆ ਕਿ ਜੇ ਬਿਜਲੀ ਅੱਜ ਖਤਮ ਹੋ ਗਈ ਤਾਂ ਅੱਧੀ ਦੁਨੀਆ ਉਹਦੇ ਸਰੀਰ ਛੱਡ ਜੂਗੀ। ਦੁਨੀਆ ਦਾ ਸਰੀਰ ਹੀ ਬਿਜਲੀ ਨਾਲ ਲੱਗ ਚੁੱਕਿਆ। ਉਹ ਫਿਰ ਮਹਾਤਮਾ ਲੋਕਾਂ ਨੇ ਖੋਜ ਕਰਕੇ ਗੱਲ ਲੋਕਾਂ ਨੂੰ ਦੱਸੀ ਵੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਸੰਸਾਰ ਵਿੱਚ ਵਿਚਰੋਗੇ, ਇਹ ਤਰੀਕਾ ਅਪਣਾਓਗੇ, ਤੁਹਾਨੂੰ ਕੋਈ ਬੰਦਾ ਦੁਨੀਆਂ ਵਿੱਚ ਮਾਰਨ ਵਾਲਾ ਨਹੀਂ ਹੈ। ਮਨੁੱਖ ਆਪਣੇ ਆਪ ਹੀ ਮਰੂਗਾ ਅਤੇ ਆਪਣੇ ਆਪ ਹੀ ਜਿੱਥੇ ਮਰਜ਼ੀ ਜਾ ਕੇ ਜੰਮ ਪਏ, ਜਿੱਥੇ ਮਰਜ਼ੀ ਜਾ ਕੇ ਮਰ ਜਾਵੇ। ਫਿਰ ਸਤਿਗੁਰੂ ਨੇ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਬਚਨ ਲਿਖਿਆ, ਜਿਹੜਾ ਮਨੁੱਖ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦੇਵੇ। ਸੁਰਤ ਜਿਹੜੀ ਹੈ ਸ਼ਬਦ ਨੂੰ ਫੜਦੀ ਨਹੀਂ ਹੈ। 4 ਮਿੰਟ ਦੀ ਅਰਦਾਸ ਹੁੰਦੀ ਹੈ, ਇਹ ਸੁਰਤ ਇੱਧਰ ਉੱਧਰ ਨੱਠੀ ਫਿਰਦੀ ਹੈ, ਇਹ ਇਕਾਗਰ ਚਿੱਤ ਨਹੀਂ ਹੁੰਦੀ। ਜਿੰਨਾ ਚਿਰ ਸੁਰਤ ਇਕਾਗਰ ਚਿੱਤ ਨਹੀਂ ਹੁੰਦੀ, ਅਰਦਾਸ ਪ੍ਰਵਾਨ ਨਹੀਂ ਹੁੰਦੀ। ਸੁਰਤ ਇਕਾਗਰ ਚਿੱਤ ਹੋ ਜਾਵੇ, ਜਿਹੜੀ ਸੁਰਤੀ ਇੱਧਰ ਉੱਧਰ ਨੱਠੀ ਫਿਰਦੀ ਹੈ, ਜੇ ਉਹ ਰੁਕ ਜਾਵੇ ਤਾਂ ਸਮਝ ਲਓ ਉਹੀ ਪਰਮੇਸ਼ਰ ਹੈ। ਉਹਨੂੰ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ ਉਹੀ ਪਰਮੇਸ਼ਰ ਹੈ, ਜੇ ਉਹ ਸ਼ਬਦ ਨਾਲ ਜੁੜ ਜਾਵੇ ਤਾਂ ਪਰਮੇਸ਼ਰ ਨਾਲ ਮਨੁੱਖ ਜੁੜ ਗਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਪਰਮੇਸ਼ਰ ਅੰਦਰ ਹੀ ਹੈ, ਬਾਹਰ ਭੱਜਣ ਨੱਚਣ ਦੀ ਜ਼ਰੂਰਤ ਨਹੀਂ ਹੈ। ਸਿਰਫ ਸੁਰਤ ਨੂੰ ਰੋਕ ਕੇ ਸ਼ਬਦ ਨਾਲ ਜੋੜਨਾ। ਫਿਰ ਸਤਿਗੁਰੂ ਜੀ ਬਾਣੀ ਵਿੱਚ ਲਿਖਿਆ ਵੀ ਇਹ ਗੱਲ ਹਰੇਕ ਬੰਦੇ ਨੂੰ ਨਹੀਂ ਮਿਲ ਸਕਦੀ। ਜਿਹੜਾ ਕੋਈ ਕਹੇ, ਹਰੇਕ ਹੀ ਬੰਦਾ ਕਹੇ ਮੈਂ ਸੁਰਤ ਸ਼ਬਦ ਨਾਲ ਜੋੜ ਲਵਾਂ, ਨਹੀਂ। ਸਤਿਗੁਰੂ ਜੀ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ। ਇਹ ਦਾਤ ਪਰਮੇਸ਼ਰ ਦੀ ਹੈ। ਤਾਂ ਸਤਿਗੁਰੂ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਅਸਾੜ ਤਪੰਦਾ ਤਿਸ ਲੱਗੇ। ਇਹ ਹਾੜ੍ਹ ਦੀ ਗਰਮੀ ਉਹਨਾਂ ਪੁਰਸ਼ਾਂ ਨੂੰ ਵਿਆਪਦੀ ਹੈ ਜਿਨ੍ਹਾਂ ਦੀ ਸੁਰਤ ਸੰਸਾਰ ਨਾਲ ਜੁੜੀ ਹੋਈ ਹੈ, ਜਿਨ੍ਹਾਂ ਦੀ ਸੁਰਤ ਸੰਸਾਰ ਦੇ ਪਦਾਰਥਾਂ ਨਾਲ, ਸੰਸਾਰੀ ਸੁੱਖਾਂ ਨਾਲ, ਸੰਸਾਰੀ ਧੀਆਂ ਪੋਤਾਂ ਕੁਟੰਬਾਂ ਦੇ ਨਾਲ, ਜਿਨ੍ਹਾਂ ਦੀ ਸੁਰਤ ਉਹਨਾਂ ਨਾਲ ਜੁੜੀ ਹੋਈ ਹੈ, ਉਹਨਾਂ ਦੇ ਅੰਦਰ ਇਹ ਗੱਲਾਂ ਆ ਕੇ ਉਹ ਮਨੁੱਖ, ਉਹਨਾਂ ਨੂੰ ਗਰਮੀ ਵੀ ਲੱਗਦੀ ਹੈ, ਸਰਦੀ ਵੀ ਲੱਗਦੀ ਹੈ, ਅਤੇ ਸਾਰੀਆਂ ਗੱਲਾਂ ਉਹਨਾਂ ਨੂੰ ਵਿਆਪਦੀਆਂ। ਜਿਨ੍ਹਾਂ ਦੀ ਸੁਰਤ ਨਾਮ ਨਾਲ ਜੁੜ ਜਾਂਦੀ ਹੈ ਉਹਨਾਂ ਨੂੰ ਫਿਰ ਨਾ ਠੰਡ ਵਿਆਪਦੀ ਹੈ, ਨਾ ਗਰਮੀ ਵਿਆਪਦੀ ਹੈ। ਦੇਖ ਲਓ ਜਾ ਕੇ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ 'ਤੇ ਬੜੇ ਮਹਾਤਮਾ ਲੋਕ ਤਪੱਸਿਆ ਕਰਦੇ ਆ, ਅਤੇ ਉਹਨਾਂ ਨੂੰ ਠੰਡ ਨਹੀਂ ਲੱਗਦੀ, ਸਿਰਫ ਉਹ ਨਾਮ ਨਾਲ ਜੁੜੇ ਹੋਏ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸਾੜ ਤਪੰਦਾ, ਇਹ ਪੰਜਾਬ ਦੀ ਧਰਤੀ ਦਾ ਜਲ ਬਾਜੂ ਹੈ, ਪੰਜਾਬ ਦੀ ਧਰਤੀ ਦੀ ਗੱਲ ਇਹ ਕੀਤੀ ਹੈ। ਹਾੜ੍ਹ ਦੇ ਮਹੀਨੇ ਦਾ ਤਪਸ ਉਹਨਾਂ ਮਨੁੱਖਾਂ ਨੂੰ ਤੰਗ ਕਰਦੀ ਆ, ਹਰ ਨਾ ਹੋ ਨਾ ਜਿੰਨਾ ਪਾਸ, ਬਿਜਲੀ ਚਲੇ ਵੀ ਜਾਵੇ, ਚਾਹੇ ਠੰਡ ਹੋਵੇ ਚਾਹੇ ਨਾ ਹੋਵੇ, ਚਾਹੇ ਪੱਖਾ ਹੋਵੇ ਚਾਹੇ ਨਾ ਹੋਵੇ, ਜਿਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਆ ਉਹਨੂੰ ਗਰਮੀ ਲੱਗੂਗੀ ਲੱਗੂਗੀ, ਭਾਵੇਂ ਏਸੀ ਵਿੱਚ ਵੀ ਬੈਠਾ ਹੋਵੇ। ਉਹਨੂੰ ਮਨੁੱਖ ਨੂੰ ਹੋਰ ਸੰਸਾਰ ਦੇ ਵਿੱਚ ਟੈਨਸ਼ਨ ਹੀ ਇੰਨੀ ਬਣੀ ਹੋਈ ਆ ਕਿ ਮਨੁੱਖ ਦੇ ਸ਼ਾਂਤੀ ਆ ਹੀ ਨਹੀਂ ਸਕਦੀ। ਮਨੁੱਖ ਦਾ ਮਨ ਜਿੰਨੇ ਚਿਰ ਸ਼ਾਂਤ ਨਹੀਂ ਹੁੰਦਾ, ਸਰੀਰ ਨੂੰ ਭਾਵੇਂ ਏਸੀ ਵਿੱਚ ਬਹਾਲ ਲਓ, ਜੇ ਮਨ ਸ਼ਾਂਤ ਨਹੀਂ ਆ ਤਾਂ ਮਨੁੱਖ ਦਾ ਸਰੀਰ ਸ਼ਾਂਤ ਨਹੀਂ ਹੁੰਦਾ, ਭਾਵੇਂ ਲੱਖ ਯਤਨ ਕੋਈ ਕਰ ਲਵੇ। ਜੇ ਮਨੁੱਖ ਦਾ ਮਨ ਤਪਿਆ ਹੋਇਆ ਉਹਨੂੰ ਜਿੱਥੇ ਮਰਜ਼ੀ ਬਹਾਲ ਦਿਓ, ਮਨ ਦੀ ਗਰਮੀ, ਮਨ ਸ਼ਾਂਤ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨ ਸ਼ਾਂਤ ਹੋ ਨਹੀਂ ਸਕਦਾ। ਜਿਨ੍ਹਾਂ ਦੇ ਮਨ ਸ਼ਾਂਤ ਹੋ ਗਏ ਉਹਨਾਂ ਦੇ ਤਨ ਆਪਣੇ ਆਪ ਹੀ ਸ਼ਾਂਤ ਹੋ ਜਾਂਦੇ। ਅਸਾੜ ਤਪੰਦਾ ਤਿਸ ਲੱਗੇ ਹਰ ਨਾਹੁਨ ਜਿਨ੍ਹਾਂ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਇਹ ਉਹਨਾਂ ਗੱਲ ਲੋਕਾਂ ਦੀ ਗੱਲ ਕੀਤੀ ਆ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਸੰਸਾਰ ਦੇ ਵਿੱਚ ਲੋਕਾਂ ਦੀ ਆਸ ਰੱਖ ਕੇ ਬੈਠੇ ਆ। ਕਿਸੇ ਨੂੰ ਭੈਣ ਦਾ ਆਸਰਾ, ਕਿਸੇ ਨੂੰ ਭਾਈ ਦਾ, ਕਿਸੇ ਨੂੰ ਲੀਡਰ ਦਾ ਆਸਰਾ, ਕਿਸੇ ਨੂੰ ਅਫਸਰਾਂ ਦਾ ਆਸਰਾ, ਕਿਸੇ ਦਾ ਕੋਈ ਰਿਸ਼ਤੇਦਾਰ ਅਫਸਰ ਲੱਗਿਆ ਹੋਇਆ ਉਹਦਾ ਆਸਰਾ। ਸਤਿਗੁਰੂ ਜੀ ਕਹਿੰਦੇ ਭਾਈ ਇਹ ਗੱਲਾਂ ਆਸਰੇ ਵਾਲੀਆਂ ਨਹੀਂ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਦੂਜੇ ਭਾਏ ਬਗੁਚੀਏ ਗਰ ਪਈ ਸੋ ਜੰਮ ਕੀ ਫਾਸ। ਜਿੱਦਾਂ ਮਨੁੱਖ ਨੇ ਸੜਕ ਪਾਰ ਕਰਨੀ ਹੋਵੇ, ਇੱਕ ਮਨੁੱਖ ਤਾਂ ਮਨ ਬਣਾ ਲੈਂਦਾ ਵੀ ਸੜਕ ਪਾਰ ਮੈਂ ਕਰ ਜਾਣੀ ਆ, ਗੱਡੀ ਮੋਟਰ ਆਉਂਦਿਆਂ ਮੈਂ ਲੰਘ ਜਾਣਾ, ਉਹ ਸੜਕ ਪਾਰ ਕਰ ਜਾਂਦਾ। ਇੱਕ ਬੰਦਾ ਦੋ ਚਿੱਤਾ ਹੋ ਜਾਂਦਾ ਮੈਂ ਨੰਗਾ ਕਿ ਨਾ ਨੰਗਾ, ਉਹ ਬੰਦਾ ਫਸ ਜਾਂਦਾ। ਇਸੇ ਤਰ੍ਹਾਂ ਬੰਦਾ ਉਹ ਫਸਦਾ, ਉਹਦੇ ਗਲ 'ਚ ਜੰਮਦੀ ਫਾਸੀ ਪੈਂਦੀ ਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ 'ਤੇ ਬੇਵਿਸ਼ਵਾਸੀ ਹੋਈ ਹੈ, ਜਿਹਨੂੰ ਪਰਮੇਸ਼ਰ ਦੇ ਨਾਮ 'ਤੇ ਬੇਵਿਸ਼ਵਾਸੀ ਹੈ, ਜਿਹਨੂੰ ਮਹਾਂਪੁਰਸ਼ਾਂ ਦੇ ਬਚਨਾਂ 'ਤੇ ਬੇਵਿਸ਼ਵਾਸੀ ਹੈ, ਉਹ ਫਿਰ ਮਨੁੱਖ ਉਹਨਾਂ ਦੇ ਗਲ ਦੇ ਵਿੱਚ ਜੰਮਦੀ ਫਾਸੀ ਪਵੇਗੀ ਪਵੇਗੀ। ਇਹ ਕੋਈ ਝੂਠੀ ਗੱਲ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਰਹਿਣ ਬਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਹਰੇਕ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਇੱਕ ਰਾਤ ਦੀ ਦੱਸੀ ਆ। ਇਹ ਕੋਈ ਚਾਹੇ 50 ਸਾਲ ਹੈ ਕਿ 100 ਸਾਲ ਹੈ, ਕਿਸੇ 200 ਸਾਲ ਦੀ ਉਮਰ ਹੈ, ਭਾਵੇਂ ਜਿੰਨੀ ਮਰਜ਼ੀ ਉਮਰ ਹੋਵੇ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਦੇਰ ਰਾਤ ਦੀ ਉਮਰ ਲਿਖੀ ਆ। ਏਕ ਰਹਿਣ ਕੇ ਪਹੁੰਚ ਤੋਂ ਮੈਂ ਆਏ ਬਹੁ ਯੁਗ ਆਸ ਵਧਾਏ। ਮਹਾਂਪੁਰਸ਼ ਬਚਨ ਕਰਦੇ ਵੀ ਜਿੱਦਾਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਜਾਂਦਾ, ਉੱਥੇ ਇੱਕ ਰਾਤ ਰਹਿ ਲਵੇ, 2 ਰਾਤ ਰਹਿ ਲਵੇ, 10 ਰਾਤਾਂ ਰਹਿ ਲਵੇ, ਉਹ ਉੱਥੇ ਕਿਸੇ ਚੀਜ਼ ਵਿੱਚ ਖੁੱਭਦਾ ਨਹੀਂ ਹੈ। ਉਹ ਕਹਿੰਦਾ ਮੇਰੀ ਨਹੀਂ ਹੈ, ਮੈਂ ਚਲੇ ਜਾਣਾ, ਮੈਂ ਕੱਲ੍ਹ ਨੂੰ ਮੈਂ 2 ਦਿਨ ਰਹਿਣਾ, 3 ਦਿਨ ਰਹਿਣਾ। ਕਹਿੰਦੇ ਸੰਸਾਰ ਵਿੱਚ ਪ੍ਰਾਹੁਣੇ ਦੀ ਤਰ੍ਹਾਂ ਰਹੇ, ਜਿੱਦਾਂ ਪ੍ਰਾਹੁਣਾ ਆ ਕੇ ਰਾਤ ਰਿਹਾ, ਉਹ ਚਲਿਆ ਗਿਆ, ਕਿਸੇ ਚੀਜ਼ ਵਿੱਚ ਖੁੱਭਿਆ ਨਹੀਂ ਹੈ। ਇਸ ਤਰ੍ਹਾਂ ਸੰਸਾਰ ਵਿੱਚ ਪ੍ਰਾਹੁਣੇ ਦੀ ਤਰ੍ਹਾਂ ਆ ਕੇ ਰਹੇ। ਏਕ ਰਹਿਣ ਕੇ ਪਹੁੰਚ ਤੋਂ ਮੈਂ ਆਏ ਬਹੁ ਯੁਗ ਆਸ ਵਧਾਏ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਰਹਿਣ ਬਿਹਾਣੀ ਪਛਤਾਣੀ, ਇਹ ਜਿਹੜੀ ਰਾਤ ਸੀ ਮਨੁੱਖ ਦੀ ਪਛਤਾਵੇ ਵਿੱਚ ਲੰਘ ਗਈ, ਇਹ ਸੋਚਾਂ ਸੋਚਦਿਆਂ ਹੀ ਲੰਘ ਗਈ, ਉੱਠ ਚਲੀ ਗਈ ਨਿਰਾਸ। ਪਰ ਇੱਕ ਗੱਲ ਚੇਤੇ ਰੱਖਿਓ, ਜਿਨ ਕੋ ਸਾਧੂ ਭੇਟੀਏ ਤੋਂ ਦਰਗਾਹ ਹੋਈ ਨਿਰਾਸ। ਜਿਹੜੇ ਮੁੰਡੇ ਹੁਣ 20-20 ਸਾਲ ਦੇ, 15-15 ਸਾਲ ਦੇ, 25-25 ਸਾਲ ਦੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਗਏ, ਉਹਨਾਂ ਦਾ ਜੀਵਨ ਬਣ ਗਿਆ, ਇੰਨੀ ਕੁ ਉਮਰ ਵਿਗੜਨ ਦੀ ਹੁੰਦੀ, ਇੰਨੀ ਕੁ ਸੁਧਰਨ ਦੀ ਹੁੰਦੀ। ਜਿਹੜਾ ਇੰਨੀ ਕੁ ਉਮਰ 'ਚ ਆ ਕੇ ਮਹਾਂਪੁਰਸ਼ਾਂ ਦੀ ਸਰਨ ਗ੍ਰਹਿਣ ਕਰ ਲੈਂਦਾ, ਉਹ ਫਿਰ ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਦੇ ਬਚਨਾਂ 'ਤੇ ਚੱਲ ਕੇ ਇਹ ਪੁਰਸ਼ਾਂ ਦੀ ਦਰਗਾਹ ਵਿੱਚ ਖਲਾਸੀ ਹੋ ਜਾਂਦੀ। ਦਰਗਾਹ ਵਿੱਚ ਇਹਨਾਂ ਨੂੰ ਕੋਈ ਰੇਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦੇਊ, ਕੋਈ ਦਰਗਾਹ ਵਿੱਚ ਇਹ ਨਹੀਂ ਕਹੂਗਾ ਇੱਧਰ ਆਓ ਇੱਧਰ ਆ ਕਿੱਧਰ ਚੱਲਿਆ ਤੂੰ, ਨਹੀਂ। ਜਿਹਨੂੰ ਸਾਧੂ ਮਿਲ ਗਿਆ ਦਰਗਾਹ ਵਿੱਚ ਉਹਦੀ ਖਲਾਸੀ ਹੋ ਗਈ। ਝੂਠੀ ਗੱਲ ਨਹੀਂ ਹੈ, ਮਤ ਕੋਈ ਕਹੇ, ਅੱਜ ਦੁਨੀਆਂ ਸੰਤਾਂ ਦੀਆਂ ਗੱਲਾਂ ਕਰਦੀ ਆ, ਸੰਤਾਂ ਨੂੰ ਨਾ ਮਿਲਿਓ, ਗੁਰਮੁਖੋ ਜਿਹੜੀ ਚੀਜ਼ ਦਾ ਸਿੱਕਾ ਚੱਲ ਜਾਂਦਾ ਡੁਪਲੀਕੇਟ ਉਹਦੀ ਬਣ ਜਾਂਦੀ ਹੈ। ਇਹ ਨਹੀਂ ਕੋਈ ਸਾਧੂ ਮਹਾਤਮਾ ਪਖੰਡੀ ਹੋ ਗਿਆ, ਸਾਰੇ ਪਖੰਡੀ ਹੋ ਜਾਂਦੇ ਆ। ਅਕਸਰ ਸਾਧੂ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਆ, ਸਾਧੂ ਦੀ ਗੱਲ ਕੀਤੀ ਆ, ਕਿਤੇ ਇਹ ਗੱਲ ਨਹੀਂ ਲਿਖੀ ਕੋਈ ਰਾਜੇ ਨੂੰ ਮਿਲ ਲਵੇ ਉਹਦੀ ਖਲਾਸੀ ਦਰਗਾਹ ਵਿੱਚ ਹੋਜੂ, ਕੋਈ ਪ੍ਰਧਾਨ ਮੰਤਰੀ ਦਾ ਮਿੱਤਰ ਬਣ ਜਾਵੇ ਉਹਦੀ ਦਰਗਾਹ ਵਿੱਚ ਖਲਾਸੀ ਹੋਜੂ। ਉੱਥੇ ਤਾਂ ਪ੍ਰਧਾਨ ਮੰਤਰੀ ਵੀ ਪੁੱਠਾ ਟੰਗ ਲੈਣਾ, ਉਹਨਾਂ ਨੇ ਧਰਮ ਰਾਜ ਨੇ ਪ੍ਰਧਾਨ ਮੰਤਰੀ ਵੀ ਪੁੱਠਾ ਟੰਗਣਾ, ਚਾਹੇ ਪ੍ਰਧਾਨ ਮੰਤਰੀ ਚੱਕਰਵਰਤੀ ਰਾਜਾ ਵੀ ਕਿਉਂ ਨਾ ਹੋਵੇ, ਧਰਮ ਰਾਜਾ ਉਹਨੂੰ ਵੀ ਪੁੱਠਾ ਟੰਗੂਗਾ। ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਅੰਗਰੇਜ਼ ਦੇ ਰਾਜ ਦੇ ਵਿੱਚ ਸੂਰਜ ਛਿਪਦਾ ਨਹੀਂ ਸੀ, ਏਡਾ ਵੱਡਾ ਰਾਜ ਸੀ ਕਿ ਸੂਰਜ ਛਿਪਦਾ ਨਹੀਂ ਸੀ, ਇੱਧਰੋਂ ਸੂਰਜ ਛਿਪ ਜਾਂਦਾ ਸੀ ਦੂਜੇ ਪਾਸੇ ਚੜ੍ਹ ਜਾਂਦਾ ਸੀ, ਏਡਾ ਵੱਡਾ ਰਾਜ ਸੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ 9 ਖੰਡਾਂ ਵਿੱਚ ਸਾਰੀ ਧਰਤੀ ਵੰਡੀ ਹੈ, ਵੀ ਜੇ ਮਨੁੱਖ 9 ਖੰਡਾਂ ਵਿੱਚ ਰਾਜ ਵੀ ਕਰ ਲਵੇ, ਸਾਰੀ ਦੁਨੀਆਂ ਦੇ ਲੋਕ ਉਹਦੇ ਨਾਲ ਤੁਰਦੇ ਹੋਣ, 9 ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਿ ਜਸ ਕੀਰਤ ਜਗ ਲਏ, ਦੁਨੀਆਂ ਦੀ ਜਸ ਵਡਿਆਈ ਲੈ ਲਵੇ, ਜੇ ਇਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ, ਕਿ ਦਰਗਾਹ ਵਿੱਚ ਉਹਦੀ ਬਾਤ ਕੋਈ ਨਹੀਂ ਪੁੱਛਦਾ। ਤਾਂ ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡੀ ਗੱਲ ਹੈ ਗੁਰਮੁਖੋ, ਜਿਹਨੂੰ ਸਾਧੂ ਦੀ ਭੇਟ ਨਹੀਂ ਹੋਈ, ਜਿਹਨੂੰ ਸਾਧੂ ਨਹੀਂ ਮਿਲਿਆ, ਉਹ ਸਾਧੂ ਦੀ ਨਿੰਦਿਆ ਨਾ ਕਰਿਓ। ਨਹੀਂ ਭੇਟ ਹੋਈ ਵੱਖਰੀ ਗੱਲ ਹੈ, ਉਹ ਭੇਟ ਹੋ ਜੂਗੀ ਕਰਮਾਂ ਮੁਤਾਬਕ। ਜਿਹਨਾਂ ਮਸਤਕ ਤੁਰ ਹਰ ਲਿਖਿਆ ਤਿਨਾਂ ਸਤਿਗੁਰੂ ਮਿਲਿਆ, ਉਹਨਾਂ ਨੂੰ ਕਰਮਾਂ ਮੁਤਾਬਕ ਅਗਲੇ ਜਨਮ ਫਿਰ ਮਿਲ ਜੂਗਾ। ਜੇ ਐਤਕੀ ਨਹੀਂ ਮਿਲਿਆ ਅਗਲੇ ਜਨਮ ਮਿਲ ਜੂਗਾ ਜ਼ਰੂਰ। ਪਰ ਉਹ ਸਾਧੂ ਦੀ ਨਿੰਦਿਆ ਨਾ ਕਰੇ, ਇਹ ਨਾ ਕਹੇ ਵੀ ਸਾਧੂ ਦੁਨੀਆਂ 'ਚ ਹੈ ਨਹੀਂ। ਸਾਧੂ ਦੁਨੀਆਂ 'ਚ ਹੈਗੇ ਆ, ਇਹ ਕੁੰਦਾ ਕਹਿ ਸਕਦਾ ਮੈਨੂੰ ਕੋਈ ਮਿਲਿਆ ਨਹੀਂ ਹੈ। ਤਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਝੂਠੀ ਨਹੀਂ ਹੈ, ਬਾਰਾਂ ਮਹਾਂ ਦੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ, ਜਿਨ ਕੋ ਸਾਧੂ ਭੇਟੀਏ ਸੋ ਦਰ ਗਏ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਤੂੰ ਮਿਹਰ ਕਿਰਪਾ ਕਰ, ਸਾਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਆ। ਇੱਕ ਪਿਆਸ ਲੱਗਦੀ ਹੈ, ਇੱਕ ਭੁੱਖ ਲੱਗਦੀ ਹੈ, ਤੇ ਇੱਕ ਸਰੀਰ ਦੀ ਭੁੱਖ ਹੈ, ਇੱਕ ਸਰੀਰ ਦੀ ਪਿਆਸ ਹੈ, ਇੱਕ ਮਨ ਦੀ ਪਿਆਸ ਹੈ ਤੇ ਮਨ ਦੀ ਭੁੱਖ ਹੈ। ਮਨ ਦੀ ਭੁੱਖ ਨਾਮ ਨਾਲ ਉਤਰਦੀ ਹੈ ਤੇ ਮਨ ਦੀ ਪਿਆਸ ਜਿਹੜੀ ਹੈ ਦਰਸ਼ਨਾਂ ਨਾਲ ਉਤਰਦੀ ਹੈ। ਸਰੀਰ ਦੀ ਪਿਆਸ ਪਾਣੀ ਨਾਲ ਉਤਰ ਜਾਂਦੀ ਹੈ, ਸਰੀਰ ਦੀ ਭੁੱਖ ਅੰਨ ਪਾਣੀ ਨਾਲ ਉਤਰ ਜਾਂਦੀ ਹੈ। ਤੇ ਜੇ ਕਿਤੇ ਨਾਮ ਦੀ ਵਸਤੂ ਮਿਲ ਜਾਵੇ ਤਾਂ ਸਾਰੀਆਂ ਭੁੱਖਾਂ ਉਤਰ ਜਾਂਦੀਆਂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕੋਈ ਸੰਸਾਰ ਦੀ ਭੁੱਖ ਰਹਿੰਦੀ ਨਹੀਂ, ਸਿਰਫ ਉਹਦੇ ਨਾਲ ਜੁੜਨ ਦੀ ਜ਼ਰੂਰਤ ਹੈ। ਕੋਸ਼ਿਸ਼ ਕਰਿਆ ਕਰੋ, ਜਿੰਨੀਆਂ ਬੀਬੀਆਂ ਜਿੰਨੇ ਤੁਸੀਂ ਬੈਠੇ ਹੋ, 5 ਮਿੰਟ 7 ਮਿੰਟ 10 ਮਿੰਟ ਆਪਣੀ ਸੁਰਤ ਨੂੰ ਤੋੜ ਕੇ ਨਾ ਸੰਸਾਰ ਨਾਲੋਂ ਉਹਦੇ ਸ਼ਬਦ ਨਾਲ ਜੋੜਿਆ ਕਰੋ। ਕੋਸ਼ਿਸ਼ ਕਰਿਆ ਕਰੋ ਉਹਦੇ ਸ਼ਬਦ ਨਾਲ ਸੁਰਤ ਜੁੜ ਜਾਵੇ। 1 ਮਿੰਟ 2 ਮਿੰਟ 5 ਮਿੰਟ ਜਿਹਨੂੰ ਕੁੱਤੇ ਨੂੰ ਤੁਸੀਂ ਰੋਜ਼ ਬੰਨਣ ਲੱਗ ਪਓ ਬੋਲਣੋਂ ਹਟ ਜਾਂਦਾ। ਜਿਹਨੂੰ ਤੁਸੀਂ ਨਵਾਂ ਬੰਨੋ ਤਾਂ ਉਹ ਫਿਰ ਬੋਲਦਾ ਬਹੁਤ ਆ, ਉਹ ਬੈਠਣ ਨਹੀਂ ਦਿੰਦਾ ਕਿਉਂਕਿ ਗਿੱਝਿਆ ਨਹੀਂ ਹੈ। ਇਹਨੂੰ ਰੋਜ਼ ਰੱਸੀ ਪਾਓ 5 ਮਿੰਟ 7 ਮਿੰਟ 10 ਮਿੰਟ ਆਪਣੀ ਸੁਰਤ ਨੂੰ ਇੰਨਾ ਜੋੜੋ ਕਿ ਜੋ ਮੈਂ ਬੋਲ ਰਿਹਾ ਮੇਰੀ ਆਤਮਾ ਸੁਣ ਲਵੇ। ਜੋ ਤੁਹਾਡੀ ਆਤਮਾ ਨੇ ਸੁਣ ਲਿਆ ਉਹ ਪਰਮੇਸ਼ਰ ਨੇ ਸੁਣ ਲਿਆ। ਸੁਣਨੇ ਦਾ ਗੁਣ 3 ਗੁਣਾ ਤੇ ਕਰਨੇ ਦਾ 1 ਗੁਣਾ, 4 ਗੁਣਾ ਲਾਭ ਤੁਹਾਨੂੰ ਹੋਊਗਾ। ਆਪਣੀ ਮੂੰਹ ਦੀ ਬਾਣੀ ਪੜੀ ਹੋਈ ਆਪਣੇ ਕੰਨਾਂ ਨਾਲ ਸੁਣਿਆ ਕਰੋ, ਤੁਹਾਨੂੰ 4 ਗੁਣਾ ਲਾਭ ਹੋਊਗਾ। ਜਿਹੜਾ ਆਪਣੀ ਜੀਭ ਨਾਲ ਬੋਲਦਾ ਕੰਨਾਂ ਨਾਲ ਸੁਣਦਾ ਨਹੀਂ, ਉਹਨੂੰ ਫਿਰ ਲਾਭ 1 ਗੁਣਾ ਰਹਿ ਜਾਂਦਾ ਜੀਭ ਨਾਲ, ਉਹਦੀ ਸੁਰਤ ਜੁੜਦੀ ਨਹੀਂ ਹੈ। ਇਸ ਕਰਕੇ ਕੰਨ ਇੱਧਰ ਉੱਧਰ ਨੱਠੇ ਫਿਰਦੇ, ਸੁਰਤ ਨੱਠੀ ਫਿਰਦੀ। ਜਿਹਦੇ ਕੰਨ ਸੁਣਨ ਲੱਗ ਜਾਂਦੇ ਉਹਦੀ ਸੁਰਤ ਫਿਰ ਜੁੜਨ ਲੱਗ ਜਾਂਦੀ ਹੈ। ਸੁਣਨੇ ਦਾ ਗੁਣ ਤਾਂ ਜ਼ਿਆਦਾ ਲਿਖਿਆ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਰਨ ਆਓ। ਸੋ ਗੁਰਮੁਖ ਪਿਆਰਿਓ, ਹਾੜ੍ਹ ਦਾ ਮਹੀਨਾ ਅੱਜ ਆਰੰਭ ਹੋਇਆ। ਸਤਿਗੁਰੂ ਜੀ ਇਹਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਵੀ ਕਿਸੇ ਮਹਾਂਪੁਰਸ਼ ਦੀ ਸੰਗਤ ਹੋ ਜਾਵੇ, ਦਰਗਾਹ ਵਿੱਚ ਖਲਾਸੀ ਹੋ ਜੂਗੀ। ਦਰਗਾਹ ਵਿੱਚ ਕੋਈ ਪੁੱਛੂਗਾ ਨਹੀਂ ਤੁਹਾਨੂੰ ਕਿੱਥੋਂ ਆਏ ਕਿੱਥੇ ਨੂੰ ਚੱਲੇ ਆ, ਨਹੀਂ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਆਸਾੜ ਦਾ ਮਹੀਨਾ ਉਹਨਾਂ ਲੋਕਾਂ ਨੂੰ ਸੋਭਨੀਕ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ, ਜਿਹੜੇ ਹਰ ਵੇਲੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਦੇ ਆ, ਉਹਨਾਂ ਨੂੰ ਮਹੀਨਾ ਸੋਭਨੀਕ ਹੁੰਦਾ। ਸੋ ਇੰਨੇ ਕੁ ਬਚਨ ਪ੍ਰਵਾਨ ਕਰਨੇ, ਦਾਸ ਦੀ ਸਿਹਤ ਚੰਗੀ ਨਹੀਂ ਆ, ਇੰਨੇ ਕੁ ਬਚਨ ਪ੍ਰਵਾਨ ਕਰਿਓ। ਸਾਰੀ ਸੰਗਤ ਦਾ ਮੈਂ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਵੀ ਸਿਹਤ ਚੰਗੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਵੀ ਕਰ ਸਕਦੇ ਹਾਂ ਅਤੇ ਗੁਰਸਥਾਨ ਦੀ ਸੇਵਾ ਵੀ ਕਰ ਸਕਦੇ। ਸਰੀਰ ਚੰਗਾ ਨਾ ਹੋਵੇ ਨਾ ਤਾਂ ਸੇਵਾ ਹੁੰਦੀ ਆ, ਨਾ ਫਿਰ ਗੁਰੂ ਦਾ ਜਸ ਹੁੰਦਾ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਗੁਰਮੁਖਾਂ ਨੇ ਦਾਸ ਦੀ ਸਿਹਤ ਵਾਸਤੇ ਅਰਦਾਸ ਕੀਤੀ ਹੈ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਸਾਰੀ ਸੰਗਤ ਜਿਹੜੇ ਸ਼ਰਧਾਵਾਨ ਗੁਰਮੁਖ ਆਏ ਆ, ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ ਸਾਰੀਆਂ ਸੰਗਤਾਂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਬਖਸ਼ਿਸ਼ ਕਰਨ। ਸੋ ਇੰਨੇ ਬਚਨ ਪ੍ਰਵਾਨ ਕਰੋ ਸਾਰੀ ਸੰਗਤ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।